जन्म मरण दोहों मैं नाही, जन परि उपकारी आए। जी दान दे भगति लायन, हर स्यों लैन मिलाए। तन जननी जिन जाया, तन पिता प्रदान। सतगुर सेव सुख पाया, विचों गया गुमान। जो हर दासन की उस्तत है, सा हर की वडियाई। हर अपनी वडियाई भाम दी, जन का जयकार कराई। हर अपनी वडियाई भाम दी, जन का जयकार कराई। परम सम्मान योग गुरु खालसा सतसंग जीओ, प्यार सत्कार सहित सतगुरु दी फतेह बुलाओ। वाहिगुरु जी का खालसा, वाहिगुरु जी की फतेह। साढ़े सिखां दे प्रथम गुरु जाहर पीर जगत गुरु बाबा आप नारायण कला तार जगमय परवरियो, निरंकार आकार जोत जग मंडल करियो। धन गुरु नानक दे महाराज सच्चे पातशाह दे पावन दरबार दे अंदर गुरु की अंश बंश सिख राज दे संस्थापक महान संत सिपाही श्रीमान सत्कार योग बाबा साहब सिंह जी बेदी जी दा आपां आगमन दिहाड़ा मना रहे हां। ऐसे महापुरखां दा संसार दे विच आउणा तंता योग हुंदा है। साहिबां दी बाणी दे बचन हन, तन 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 जन आया, जिस प्रसाद सब जगत राया। जन आवन का एह सुआओ, जन कै संग चित आवे नाओ। आप मुक्त मुक्त करे संसार, नानक तिस जन को सदा नमस्कार। उन्ना सत पुरशां दा आगमन जिवें कि आप संगतां कौम दी महान हस्ती पवित्र आत्मा धन गुरु नानक दे महाराज दी अंश बंश सत्कार योग बाबा सरबजोत सिंह जी बेदी साहिब जी दी रसना तों सुन रहे सी, जिन्हां दा आगमन कलगीधर पातशाह साहिबे कमाल धन श्री गुरु गोबिंद सिंह साहब महाराज दे बचना अनुसार होया। वो कितनी महान उच्च पदवी दे मालक होणगे जिन्हां नूं धन गुरु नानक ते महाराज दी बेदी बंस विच ते कलगीधर पातशाह साहिब श्री गुरु गोबिंद सिंह साहब महाराज दे बचना द्वारा संसार विच आउण दा सुभाग प्राप्त होया। ऐसे महापुरखां नूं नतमस्तक होण दे लई आपां सारे इस अस्थान ते पहुंचे हां। सत्कार जो पंथ दे प्रसिद्ध कीर्तनी जथे साडे तख्तां दे सिंह साहिबान ਹੋਰ ਮਹਾਂਪੁਰਖ ਗੁਰੂ ਕੀਆਂ ਸੰਗਤਾਂ ਸਤਿਕਾਰਯੋਗ ਬਾਬਾ ਜੀ ਉਹ ਵੀ ਬਿਰਾਜਮਾਨ ਹਨ। ਦਾਸ ਨੂੰ ਹੁਕਮ ਹੋਇਆ ਕਿ ਕੁਛ ਸਮਾਂ ਗੁਰਮਤਿ ਦੇ ਵਿਚਾਰ ਸਾਂਝੇ ਕਰਾਂ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਾਂ ਦਰਬਾਰ ਵਿੱਚ ਆਏ ਹਾਂ ਔਰ ਇੱਥੇ ਆ ਕੇ ਆਪਾਂ ਕੁਝ ਨਾ ਕੁਝ ਪ੍ਰਸ਼ਾਦ ਲੈ ਕੇ ਜਾਣਾ ਹੈ। ਉਹ ਪ੍ਰਸ਼ਾਦ ਕਿਹੜਾ ਹੈ? ਇੱਕ ਪਾਸੇ ਗੁਰੂ ਮਹਾਰਾਜ ਦਾ ਪ੍ਰਤੱਖ ਵੀ ਪ੍ਰਸ਼ਾਦ ਵਰਤ ਰਿਹਾ ਹੈ, ਸੰਗਤਾਂ ਲੰਗਰ ਛਕ ਰਹੀਆਂ ਨੇ, ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤ ਰਹੀਆਂ ਨੇ, ਸਰੋ ਪਾਉ ਮਿਲ ਰਹੇ ਨੇ। ਇਹ ਵੀ ਗੁਰੂ ਨਾਨਕ ਦੇ ਦਰਬਾਰ ਦਾ ਪ੍ਰਸ਼ਾਦ ਹੈ। ਪਰ ਯਾਦ ਰੱਖੋ, ਕੇਵਲ ਇਹੀ ਪ੍ਰਸ਼ਾਦ ਲੈਣ ਵਾਸਤੇ ਅਸੀਂ ਇੱਥੇ ਨਹੀਂ ਆਏ, ਇਸ ਤੋਂ ਅੱਗੇ ਇੱਕ ਹੋਰ ਵੀ ਪ੍ਰਸ਼ਾਦ ਵਰਤ ਰਿਹਾ ਹੈ। ਲੰਗਰ ਚੱਲੈ ਗੁਰ ਸ਼ਬਦ ਹਰ, ਟੋਟ ਨਾ ਆਵੀ ਖਟੀਐ। ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਇੱਕ ਆਤਮਕ ਭੋਜਨ ਵੀ ਵੰਡਿਆ ਜਾ ਰਿਹਾ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਧਰੀਐ, ਸਭ ਨਾਨਕ ਬ੍ਰਹਮ ਪਸਾਰੋ। ਉਹ ਪ੍ਰਸ਼ਾਦ ਹੈ ਬਾਣੀ ਦਾ, ਉਹ ਪ੍ਰਸ਼ਾਦ ਹੈ ਗੁਰ ਉਪਦੇਸ਼ ਦਾ, ਉਹ ਪ੍ਰਸ਼ਾਦ ਹੈ ਅੰਮ੍ਰਿਤ ਕੀਰਤਨ ਦਾ, ਉਹ ਪ੍ਰਸ਼ਾਦ ਹੈ ਗੁਰਬਾਣੀ ਦੇ ਵਿਚਾਰਾਂ ਦਾ। ਆਪਾਂ ਇਸ ਨੂੰ ਵੀ ਗ੍ਰਹਿਣ ਕਰਨਾ ਹੈ। ਕੇਵਲ ਦੂਸਰਾ ਪ੍ਰਸ਼ਾਦ ਲੈ ਕੇ ਹੀ ਨਹੀਂ ਚਲੇ ਜਾਣਾ, ਬਲਕਿ ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ ਆਪਾਂ ਇੱਥੋਂ ਜਾਣਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਕੀ ਆਖਿਆ ਸੀ? ਗੁਰਸਿੱਖਾ, ਧਰਮ ਦੀ ਕਿਰਤ ਕਰਨੀ ਹੈ, ਨਾਮ ਜਪਣਾ ਅਤੇ ਵੰਡ ਕੇ ਛਕਣਾ। ਕਿ ਅਸੀਂ ਇਸ ਗੁਰੂ ਮਹਾਰਾਜ ਦੇ ਬਖਸ਼ੇ ਹੋਏ ਸੁਨਹਿਰੇ ਅਸੂਲਾਂ ਨੂੰ ਅਪਣਾਇਆ ਹੋਇਆ? ਕਿ ਅਸੀਂ ਜਦੋਂ ਕੋਈ ਕਿਰਤ ਕਰਦੇ ਹਾਂ ਉਸ ਵੇਲੇ ਸੱਚ ਬੋਲਦੇ ਹਾਂ, ਕਦੇ ਘੱਟ ਤਾਂ ਨਹੀਂ ਤੋਲਦੇ, ਕਦੇ ਕਿਸੇ ਨਾਲ ਧੋਖਾ ਤੇ ਨਹੀਂ ਕਰਦੇ? ਇਹ ਗੁਰੂ ਕੇ ਬਚਨਾਂ ਦਾ, ਗੁਰੂ ਦੇ ਉਪਦੇਸ਼ਾਂ ਦਾ ਵੀ ਪ੍ਰਸ਼ਾਦ ਲੈ ਕੇ ਜਾਣਾ। ਧਰਮ ਦੀ ਕਿਰਤ ਕਰਨੀ, ਧਰਮ ਦੀ ਕਿਰਤ ਉਹ ਹੈ ਜਿਹਦੇ ਵਿੱਚ ਝੂਠ ਨਾ ਬੋਲਿਆ ਜਾਵੇ, ਘੱਟ ਨਾ ਤੋਲਿਆ ਜਾਵੇ, ਕਿਸੇ ਦਾ ਹੱਕ ਨਾ ਮਾਰਿਆ ਜਾਵੇ, ਕਿਸੇ ਦਾ ਦਿਲ ਨਾ ਦੁਖਾਇਆ ਜਾਵੇ। ਇਹ ਗੁਰੂ ਕਾ ਪ੍ਰਸ਼ਾਦ ਹੈ, ਧਰਮ ਦੀ ਕਿਰਤ ਕਰਨਾ। ਦੂਸਰੇ ਨੰਬਰ 'ਤੇ ਹੈ ਨਾਮ ਜਪਣਾ। ਹਾਲਤ ਸੁੱਖ, ਪਾਲਤ ਸੁੱਖ, ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਇਹ ਨਾਮ ਦਾ ਐਸਾ ਅੰਮ੍ਰਿਤ ਭੋਜਨ ਹੈ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚਹੁ, ਸਰਬ ਵੇਲਾ ਮੁਖ ਪਾਵਹੁ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਇਹ ਗੁਰੂ ਨਾਨਕ ਦਾ ਪ੍ਰਸ਼ਾਦ ਹੈ ਨਾਮ ਦਾ, ਇਹ ਵੀ ਅਸੀਂ ਲੈ ਕੇ ਜਾਣਾ ਹੈ। ਭਾਵ ਜਿਹੜੇ ਗੁਰਸਿੱਖ ਮਾਈ ਭਾਈ ਹਾਲੇ ਅੰਮ੍ਰਿਤ ਤੋਂ ਵਾਂਝੇ ਹਨ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਔਰ ਉਹਨਾਂ ਨੂੰ ਇਹ ਨਾਮ ਦਾ ਪ੍ਰਸ਼ਾਦ ਲੈ ਕੇ ਜਾਣਾ ਚਾਹੀਦਾ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ। ਜਿੱਥੋਂ ਤੱਕ ਵੰਡ ਛਕਣ ਦੀ ਗੱਲ ਹੈ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਨੂੰ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਜਿੱਥੇ ਗੁਰਸਿੱਖ ਨੇ ਧਰਮ ਦੀ ਕਿਰਤ ਕਰਨੀ ਹੈ, ਧਰਮ ਦੀ ਕਿਰਤ ਕਰਕੇ ਜੋ ਉਸਨੂੰ ਮਾਇਆ ਦਾ ਧਨ ਦਾ ਲਾਭ ਪ੍ਰਾਪਤ ਹੁੰਦਾ ਹੈ ਉਹਨੂੰ ਵੰਡ ਕੇ ਛਕਣਾ। ਇਹਦਾ ਮਤਲਬ ਇਹ ਹੈ, ਜਿਹੜੀ ਦਸਵੰਧੀ ਮਾਇਆ ਹੈ ਉਹ ਗੁਰੂ ਘਰ ਦੇ ਵਿੱਚ ਅਰਦਾਸ ਕਰਾਉਣੀ ਹੈ। ਜਿਵੇਂ ਆਪ ਸੰਗਤਾਂ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਲੰਗਰਾਂ ਵਿੱਚ ਹਿੱਸਾ ਪਾ ਕੇ ਆਪਣੀ ਕਿਰਤ ਕਮਾਈ ਨੂੰ ਸਫਲ ਕਰਦੇ ਹੋ, ਇਹ ਵੀ ਗੁਰੂ ਨਾਨਕ ਦਾ ਪ੍ਰਸ਼ਾਦ ਹੈ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਇਹ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਲੈ ਕੇ ਜਾਣਾ, ਕਿਉਂਕਿ ਸਿੱਖ ਧਰਮ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਉਹ ਕੋਈ ਤਿਆਗੀਆਂ ਦਾ, ਬਰਕਤਾਂ ਦਾ, ਪਲਾਇਣਵਾਦੀਆਂ ਦਾ ਕੋਈ ਧਰਮ ਨਹੀਂ ਹੈ, ਬਲਕਿ ਉਹ ਕਰਮ ਯੋਗੀਆਂ ਦਾ ਧਰਮ ਹੈ, ਕਿਰਤ ਕਰਨ ਵਾਲਿਆਂ ਦਾ ਧਰਮ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਨੂੰ ਆਖਿਆ, ਤੂੰ ਕਿਰਤ ਕਰਨੀ ਹੈ, ਤੂੰ ਭਿਖਾਰੀ ਨਹੀਂ ਬਣਨਾ, ਦੂਸਰੇ ਧਰਮਾਂ ਵੱਲ ਦੇਖ ਲਓ। ਗੋਰਖਨਾਥ ਵਰਗਿਆਂ ਨੇ ਵੱਡੇ ਵੱਡੇ ਰਾਜਿਆਂ ਨੂੰ ਵੀ ਭਿਖਾਰੀ ਬਣਾ ਦਿੱਤਾ, ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਹ ਮਹਾਨ ਸਤਿਗੁਰੂ ਹੋਏ ਜਿਨ੍ਹਾਂ ਨੇ ਭਿਖਾਰੀਆਂ ਨੂੰ ਬਾਦਸ਼ਾਹ ਬਣਾਇਆ। ਸਾਨੂੰ ਮੰਗਤੇ ਨਹੀਂ, ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸਾਨੂੰ ਦਾਤੇ ਬਣਾ ਦਿੱਤਾ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਹੈ, ਜਿਸ ਨੂੰ ਅਸੀਂ ਲੈਣ ਵਾਸਤੇ ਇੱਥੇ ਆਏ ਹਾਂ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਹੀ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ। ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ ਸਗਲ ਧਰਮ ਹੈ ਗ੍ਰਸਤ ਪ੍ਰਧਾਨ ਹੈ। ਜੇ ਅੱਜ ਗੁਰੂ ਨਾਨਕ ਸਾਹਿਬ ਦੇ ਧਰਮ ਨੂੰ ਵਿਚਾਰੀਏ, ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਧਰਮ ਨੂੰ ਹੀ ਸੰਪੂਰਨ ਧਰਮ ਜਾਂ ਸਰਵੋਤਮ ਧਰਮ ਜਾਣਿਆ ਜਾ ਸਕਦਾ ਹੈ, ਆਖਿਆ ਜਾ ਸਕਦਾ ਹੈ, ਬਾਕੀ ਸਾਰੇ ਧਰਮ ਅਧੂਰੇ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਰਾਜਾ ਯੋਗੀ ਸਨ ਅਤੇ ਉਹਨਾਂ ਨੇ ਗੁਰਸਿੱਖਾਂ ਨੂੰ ਕਰਮ ਯੋਗੀ ਬਣਾਇਆ। ਸਤਿਗੁਰੂ ਆਪ ਰਾਜਾ ਯੋਗੀ ਸਨ ਅਤੇ ਸਿੱਖਾਂ ਨੂੰ ਕਰਮ ਯੋਗੀ ਬਣਾ ਕੇ ਧਰਮ ਦੀ ਕਿਰਤ ਕਰਨ ਦੇ ਵਿੱਚ ਜੋੜਿਆ ਹੈ। ਜਿਹੜੇ ਲੋਕ ਵਿਹਲੜ ਸਨ ਉਹਨਾਂ ਨੂੰ ਗੁਰੂ ਮਹਾਰਾਜ ਨੇ ਕਿਰਤ ਵੱਲ ਪ੍ਰੇਰਣਾ ਕੀਤੀ। ਜੇ ਤੁਸੀਂ ਕਿਰਤ ਨਹੀਂ ਕਰ ਸਕਦੇ, ਤੁਸੀਂ ਸੇਵਾ ਕਰੋ। ਗੁਰੂ ਮਹਾਰਾਜ ਨੇ ਆਖਿਆ, ਇਸ ਕਲਯੁਗ ਦੇ ਵਿੱਚ ਕਿਰਤ ਕਰਨੀ ਇੱਕ ਮਹਾਨ ਤਪੱਸਿਆ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਆਖਿਆ, ਜਿਹੜਾ ਬੰਦਾ ਕਿਰਤ ਨਹੀਂ ਕਰ ਸਕਦਾ ਤੇ ਫਿਰ ਉਹ ਗੁਰੂ ਘਰ ਸੇਵਾ ਕਰੇ। ਗੁਰੂ ਦੀ ਸੇਵਾ ਹੋਰ ਵੀ ਮਹਾਨ ਹੈ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਸਾਰੇ ਤਪਾਂ ਵਿੱਚੋਂ ਸ਼੍ਰੋਮਣੀ ਤਪ ਗੁਰੂ ਦੀ ਸੇਵਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਸੰਦੇਸ਼ ਹੈ, ਵਿੱਚ ਦੁਨੀਆਂ ਸੇਵ ਕਮਾਈਐ ਤੋ ਦਰਗਹਿ ਬੈਸਣ ਪਾਈਐ ਕਹੋ ਨਾਨਕ ਬਾਹਾਂ ਲੁੜਾਈਐ। ਬਾਬਾ ਜੀ ਆਪਣੇ ਵੱਡੇ ਵਡੇਰਿਆਂ ਦਾ ਜ਼ਿਕਰ ਕਰ ਰਹੇ ਸਨ, ਜਿਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਹੱਥਕੜੀਆਂ ਲਗਾ ਕੇ ਕਾਲ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਸੀ। ਦਾਸ ਸਨਿਮਰ ਬੇਨਤੀ ਕਰੇਗਾ, ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਆਦਰਸ਼ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਇਹ ਇੱਕ ਮਿਸ਼ਨ ਹੈ, ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨੀ। ਧੰਨ ਗੁਰੂ ਨਾਨਕ ਦੇ ਮਹਾਰਾਜ ਹੀ ਉਹ ਮਹਾਨ ਐਸੇ ਧਾਰਮਿਕ ਆਗੂ ਹੋਏ ਵੀ ਜਿਨ੍ਹਾਂ ਨੇ ਬਾਬਰ ਨੂੰ ਜਾਬਰ ਆਖਿਆ ਅਤੇ ਉਸਨੇ ਉਹਨਾਂ ਨੂੰ ਵੀ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਸੀ। ਹੁਣ ਉਹੀ ਗੁਰੂ ਨਾਨਕ ਦੀ ਇਹ ਅੰਸ਼ ਬੰਸ਼ ਹੈ। ਠੀਕ ਹੈ, ਸਮੇਂ ਦੇ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ, ਹਵਾਵਾਂ ਕਈ ਵਾਵ ਰੋਲੇ ਉੱਠਦੇ ਰਹਿੰਦੇ ਨੇ ਅਤੇ ਸ਼ਾਂਤ ਵੀ ਹੋ ਜਾਂਦੇ ਨੇ, ਪਰ ਇਹ ਗੁਰੂ ਨਾਨਕ ਦਾ ਦਰਬਾਰ ਹੈ, ਇਹ ਗੁਰੂ ਕੀ ਅੰਸ਼ ਬੰਸ਼ ਹੈ। ਇਸ ਨੇ ਪਹਿਲਾਂ ਵੀ ਸਿੱਖ ਕੌਮ ਦੀ ਅਗਵਾਈ ਕੀਤੀ ਅਤੇ ਹੁਣ ਵੀ ਕਰ ਰਹੇ ਨੇ ਅਤੇ ਅੱਗੇ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨਗੇ। ਇਹ ਗੁਰੂ ਨਾਨਕ ਦਾ ਕਾਰ ਸਭ ਤੋਂ ਵੱਡਾ ਹੈ। ਜਿੰਨੇ ਮਹਾਂਪੁਰਖ ਨੇ, ਜਿੰਨੇ ਵੀ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈ ਨੇ, ਚਾਹੇ ਕੋਈ ਲੀਡਰ ਹੈ ਚਾਹੇ ਕੋਈ ਸਾਧਾਰਨ ਵਿਅਕਤੀ ਹੈ, ਸਾਰੇ ਗੁਰੂ ਨਾਨਕ ਦੇ ਘਰ ਦੇ ਝਾੜੂ ਬਰਦਾਰ ਨੇ। ਇਸੇ ਕਰਕੇ ਇਹ ਗੁਰੂ ਨਾਨਕ ਦੀ ਵਡਿਆਈ ਤੇ ਇਤਨੀ ਵੱਡੀ ਹੈ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਅਸੀਂ ਆਪਣੇ ਆਪ ਨੂੰ ਵਡਭਾਗੀ ਸਮਝੀਏ ਕਿ ਸਾਨੂੰ ਉਸ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਉਹਨਾਂ ਦੀ ਬਿੰਦੀ ਬੰਸ ਸਤਿਕਾਰਯੋਗ ਬਾਬਾ ਸਾਹਿਬ ਸਿੰਘ ਜੀ ਬੇਦੀ ਜੀ ਦਾ ਆਗਮਨ ਦਿਹਾੜਾ ਮਨਾਉਣ ਦਾ ਅਤੇ ਨਾਲ ਉਸ ਸੰਬੰਧ ਵਿੱਚ ਹੋ ਰਹੇ ਗੁਰਮਤਿ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਕਾਰਯੋਗ ਬਾਬਾ ਜੀ ਵੱਲੋਂ ਸੰਦੇਸ਼ ਗਿਆ ਸੀ, ਦਿਲ ਤੇ ਬਹੁਤ ਚਿਰ ਤੋਂ ਚਾਹੁੰਦਾ ਸੀ ਮੇਰਾ ਮਨ ਲੋਚਾ ਗੁਰਦਰਸ਼ਨ ਤਾਈਂ, ਪਰ ਸਤਿਗੁਰੂ ਨੇ ਮਿਹਰ ਕੀਤੀ। ਕਾਫੀ ਸਮੇਂ ਤੋਂ ਬਾਅਦ ਸੰਗਤਾਂ ਦੇ ਤੇ ਮਹਾਂਪੁਰਖਾਂ ਦੇ ਸਤਿਕਾਰਯੋਗ ਬਾਬਾ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਹੋਰ ਵੀ ਬੇਅੰਤ ਮਹਾਂਪੁਰਖ ਆਏ ਹੋਏ ਨੇ, ਆਪਾਂ ਉਹਨਾਂ ਦੇ ਵੀ ਵਿਚਾਰ ਸੁਣਨੇ ਨੇ। ਦਾਸ ਇੱਥੇ ਆਪਣੇ ਵਿਚਾਰਾਂ ਨੂੰ ਸੀਮਤ ਕਰਦਾ ਅਤੇ ਨਾਲ ਹੀ ਸਤਿਕਾਰਯੋਗ ਬਾਬਾ ਸਾਹਿਬ ਸਿੰਘ ਜੀ ਬੇਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ 11ਵੀਂ ਅੰਸ ਬੰਸ਼ ਉਹਨਾਂ ਦੇ ਆਗਮਨ ਦਿਹਾੜੇ ਦੀ ਸਤਿਕਾਰਯੋਗ ਬਾਬਾ ਜੀ ਮਹਾਂਪੁਰਖ ਗੁਰੂ ਕੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।